ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਨਾਵਾ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਹਰ ਜੂ ਰਾਖ ਲੇਹੋ ਪਤ ਮੇਰੀ ਜਮ ਕੋ ਤ੍ਰਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾਪਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ ਪੈ ਮਰਬੇ ਕੋ ਬਿਸਰਤ ਨਾਹਨ ਤਿਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠਤਾਇਆ ਕਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਰੀਰ ਕਰਕੇ ਸੁਰਤੀ ਕਰਕੇ ਧਿਆਨ ਕਰਕੇ ਲੱਖਾਂ ਕਰੋੜਾਂ ਕੀ ਰੂਹਾਂ ਜੁੜਦੀਆਂ ਹਨ। ਹੁਣ ਜੁੜੇ ਹੋ ਹਰ ਕਿਸੇ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਅਨੋਖਾ ਪਿਆਰ, ਹਰ ਕਿਸੇ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਪਿਆਰ ਤੇ ਭਰੋਸਾ ਹੈ। ਗੁਰਬਾਣੀ ਦਾ ਇੱਕ ਇੱਕ ਬਚਨ ਪਰਮਾਤਮਾ ਦੀ ਬਾਂਹ ਹੈ, ਹੱਥ ਹੈ। ਜਿਹੜਾ ਕਿਸੇ ਇੱਕ ਸ਼ਬਦ ਨੂੰ ਵੀ ਪਕੜਦਾ ਏ, ਪਰਮਾਤਮਾ ਸ਼ਬਦ ਦੇ ਹੱਥਾਂ ਰਾਹੀਂ ਬਾਂਹ ਰਾਹੀਂ ਆਪਣੀ ਦਰਗਾਹ ਦਾ ਸੁੱਖ ਉਹਨੂੰ ਉਸੇ ਵਕਤ ਦਿੰਦਾ ਹੈ। ਸਾਡੇ ਵੱਡੇ ਭਾਗ ਕਾਰਨ ਤੁਰ ਦਰਗਾਹ ਦਾ ਮਾਲਕ ਸਾਡੇ ਭਲੇ ਲਈ ਬਾਣੀ ਲੈ ਕੇ ਆਏ। ਅੱਜ ਜੋ ਸ਼ਬਦ ਸਤਿਗੁਰਾਂ ਨੇ ਹੁਕਮ ਦੇ ਰੂਪ ਅੰਦਰ ਬਖਸ਼ਿਸ਼ ਕੀਤਾ ਏ, ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਇਸ ਪਵਿੱਤਰ ਧਰਤੀ ਤੋਂ ਅੰਮ੍ਰਿਤ ਵੇਲੇ ਦਾ ਹੁਕਮਨਾਮਾ 703 ਅੰਗ ਹੈ, ਜੈਤ ਸ਼੍ਰੀ ਰਾਗ ਹੈ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਿਤਾ ਦੇ ਬਚਨ ਨੇ। ਸਤਿਗੁਰੂ ਜੀ ਅੱਜ ਕਹਿ ਰਹੇ ਨੇ ਦੁਨੀਆਂ ਅੰਦਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਫਿਕਰ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਵਾਰ ਨਾ ਕਰ, ਆਪਣੀ ਜ਼ਿੰਦਗੀ 'ਚੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੀ ਮੈਲ ਨਹੀਂ ਲੱਗਣ ਦੇਣੀ, ਜੇ ਲੱਗ ਗਈ ਤਾਂ ਇਸ ਨੂੰ ਮੈਂ ਕਿਵੇਂ ਹਟਾਉਣਾ ਹੈ। ਘੱਟ ਲੋਕ ਨੇ ਜਿਨ੍ਹਾਂ ਨੂੰ ਫਿਕਰ ਏ ਵੀ ਆਪਣੀ ਸੁਰਤੀ ਪਵਿੱਤਰ ਜਿਹੋ ਜਿਹੀ ਰੱਬ ਨੇ ਦਿੱਤੀ ਸੀ ਉਹੋ ਜੇ ਉਹਨੂੰ ਮੋੜਨੀ ਹੈ ਤਾਂ ਮੈਂ ਸੁਖੀ ਕੌਣ ਆ। ਨਹੀਂ ਤਾਂ ਹਰ ਕਿਸੇ ਨੂੰ ਇਹ ਫਿਕਰ ਲੱਗਾ ਹੁੰਦਾ ਏ ਮੇਰੇ ਕੋਲ ਆਲੇ ਦੁਆਲੇ ਮੇਰਾ ਪੈਸਾ, ਮੇਰਾ ਇੱਜ਼ਤ ਮਾਣ, ਘਰ ਬਾਰ ਉਹ ਕਿਸੇ ਤਰੀਕੇ ਮੇਰਾ ਬਚਿਆ ਰਵੇ, ਮੈਂ ਬਚਾਂ ਨਾ ਬਚਾਂ ਪਰ ਮੇਰਾ ਪੈਸਾ, ਧੀਆਂ ਪੁੱਤਰ ਸਾਰਾ ਕੁਝ ਬਚ ਜਾਵੇ। ਅੱਜ ਜੋ ਹੁਕਮਨਾਮਾ ਸਾਹਿਬ ਵਿੱਚ ਸਤਿਗੁਰੂ ਬਚਨ ਕਰ ਰਹੇ ਨੇ ਉਸ ਸਟੇਜ ਵਾਸਤੇ ਵੀ ਜਿਨ੍ਹਾਂ ਦਾ ਧਿਆਨ ਆਪਣੇ 'ਤੇ ਆ ਗਿਆ ਹੈ, ਜਿਨ੍ਹਾਂ ਨੂੰ ਆਪਣਾ ਫਿਕਰ ਪੈ ਗਿਆ ਵੀ ਮੈਂ ਮੇਰੇ ਅੰਦਰ ਉਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਮੈਲ ਲੱਗੀ ਅਤੇ ਦਿਨੋਂ ਦਿਨ ਵੱਧਦੀ ਜਾ ਰਹੀ, ਇਸੇ ਵਿਕਾਰਾਂ ਕਰਕੇ ਮੇਰੀ ਚਿੰਤਾ ਦਿਨੇ ਰਾਤ ਬਣੀ ਹੋਈ, ਇਹ ਫਿਕਰ ਲੱਗਾ ਜੇ ਮੈਂ ਨਾ ਸੁਧਰਿਆ ਹੁਣ ਵੀ ਦੁਖੀ ਹਾਂ ਅਤੇ ਮਰ ਕੇ ਜੂਨਾਂ ਵਿੱਚ ਪੈ ਕੇ ਲੰਬਾ ਮੈਂ ਦੁੱਖ ਸਵਾਂਗਾ। ਇਸ ਲਈ ਉਹ ਜਦੋਂ ਪਰ ਇਹ ਗੱਲ ਦੋ ਤਰੀਕਿਆਂ ਨਾਲ ਆਉਂਦੀ, ਰੱਬ ਦਾ ਡਰ ਜਦੋਂ ਹੁੰਦਾ ਹੈ ਨਾ ਜਾਂ ਆਪਣੀ ਜ਼ਿੰਦਗੀ ਦਾ ਫਿਕਰ ਪੈਂਦਾ ਨੂੰ ਸਵਾਰਨਾ, ਦੋ ਕਾਰਨ ਬਣਦੇ ਹਨ, ਜਾਂ ਤਾਂ ਸਾਡੀ ਜ਼ਿੰਦਗੀ 'ਚ ਕੋਈ ਵੱਡਾ ਦੁੱਖ ਦਾ ਝਟਕਾ ਲੱਗੇ ਫਿਰ ਆਪਣੇ ਵੱਲ ਧਿਆਨ ਜਾਂਦਾ ਹੈ, ਬੰਦਾ ਰੱਬ ਦੀ ਬਾਂਹ ਪਕੜਦਾ ਜਾਂ ਰੱਬ ਦਾ ਸਹਾਰਾ ਲੈਂਦਾ ਜਾਂ ਇਸ ਜ਼ਿੰਦਗੀ ਨੂੰ ਮਹਾਰਾਜ ਜੀ ਦੇ ਕਹਿ ਮੁਤਾਬਕ ਜਿਉਣਾ ਚਾਹੁੰਦਾ ਹੈ। ਨਹੀਂ ਤਾਂ ਆਜ਼ਾਦ ਜਿਵੇਂ ਕਿਸੇ ਦਾ ਜੀ ਕਰਤਾ ਜੋ ਰਿਹਾ, ਤੁਹਾਨੂੰ ਪਤਾ ਹੈ ਗੁਰਬਾਣੀ ਵਾਰ ਵਾਰ ਕਹਿੰਦੀ ਜਿਹੋ ਜਿਹਾ ਪਰਮਾਤਮਾ ਨੇ ਬੰਦੇ ਦਾ ਸੁਭਾਅ ਬਣਾਇਆ ਸੀ ਉਹ ਸੁਭਾਅ ਦੇ ਉਲਟ ਸੁਭਾਅ ਕਾਰਨ ਅਸੀਂ ਦੁਖੀ ਹਾਂ। ਉਹਨੇ ਪਿਆਰਾਂ ਵਾਲਾ ਬਣਾਇਆ, ਅਸੀਂ ਨਫ਼ਰਤ ਵਾਲਾ ਬਣਾ ਲਿਆ। ਉਹਨੇ ਵੰਡਣ ਵਾਲਾ ਬਣਾਇਆ, ਅਸੀਂ ਖੋਣ ਵਾਲਾ ਬਣਾ ਲਿਆ। ਉਹਨੇ ਗੁਰੂ ਕੇ ਪਿਆਰਿਓ ਰੱਬ ਨਾਲ ਜੁੜਨ ਵਾਲਾ ਬਣਾਇਆ, ਅਸੀਂ ਤੋੜਨ ਦਾ ਯਤਨ ਕੀਤਾ, ਸਾਰਾ ਕੁਝ ਉਲਟਾ। ਗੱਲ ਕਰ ਰਿਹਾ ਸਾਂ ਪਿਆਰਿਓ, ਇੱਕ ਤਾਂ ਕੋਈ ਨਾ ਕੋਈ ਦੁੱਖ ਜਦੋਂ ਹੁੰਦਾ ਤਾਂ ਹੀ ਉਹਨੂੰ ਦਾਰੂ ਕਹਿੰਦੇ ਨੇ, ਫਿਰ ਬੰਦਾ ਆਪਣੇ ਵੱਲ ਧਿਆਨ ਕਰਦਾ ਵੀ ਮੈਂ ਜ਼ਿੰਦਗੀ ਸਵਾਰਾਂ। ਕੋਈ ਵੱਡੀ ਦੁੱਖ ਦੀ ਘਟਨਾ ਕਈ ਵਾਰ ਤੇ ਬੰਦਾ ਨਾ ਢੀਠ ਵੱਡੇ ਵੱਡੇ ਦੁੱਖ ਵੀ ਸਹਿ ਲੈਂਦਾ ਏ ਪਰ ਉਹਦਾ ਧਿਆਨ ਰੱਬ ਵੱਲ ਨਹੀਂ ਜਾਂਦਾ। ਪਰ ਉਹ ਦੁੱਖ ਸਾਨੂੰ ਕੁਝ ਸਮਝਾਉਣ ਆਉਂਦਾ ਏ ਭਈ ਤੂੰ ਆਪਣੀ ਜ਼ਿੰਦਗੀ ਨੂੰ ਸੰਭਾਲ, ਅਸੀਂ ਉਹਦੇ ਵੱਲ ਫਿਰ ਨਹੀਂ ਧਿਆਨ ਕਰਦੇ। ਮੁਕਤਸਰ ਸਾਹਿਬ ਸੰਤ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਜਿਨ੍ਹਾਂ ਸਾਧੂਆਂ ਨੇ ਇੱਥੇ ਹਰਿਮੰਦਰ ਸਾਹਿਬ ਪਰਿਕਰਮਾ ਦੀ ਸੇਵਾ, ਖਡੂਰ ਸਾਹਿਬ ਗੁਰੂ ਘਰ ਮੁਕਤਸਰ ਬੜੇ ਗੁਰੂ ਘਰਾਂ ਦੀ ਸੇਵਾ ਕਰਵਾਈ। 1947 ਵਿੱਚ ਤਾਂ ਉਹ ਚੋਲਾ ਵੀ ਬਦਲ ਗਿਆ, ਉਸ ਤੋਂ ਪਹਿਲਾਂ ਦੀ ਗੱਲ। ਪਰਿਕਰਮਾ ਕੱਚੀਆਂ ਨੇ, ਨਾਲ ਘਰ ਨੇ, ਘਰਾਂ ਦੇ ਮੂੰਹ ਸਰੋਵਰ ਵੱਲ, ਡਿਪਟੀ ਉੱਥੇ ਰਹਿੰਦਾ ਹੈ, ਸਰੋਵਰ ਵੱਲ ਮੂੰਹ ਕਰਕੇ ਕਾਫੀ ਚੌੜਾ ਜਿਵੇਂ ਪਰਿਕਰਮਾ, ਉਸ ਤੋਂ ਬਾਅਦ ਵੀ ਕੋਈ ਜਗ੍ਹਾ ਕੁਰਸੀ ਡਾਹਣੀ ਮੇ ਸ਼ਰਾਬ ਰੱਖੇ ਤੇ ਪੀਣੀ ਸ਼ਾਮਾਂ ਨੂੰ। ਬਾਬਾ ਜੀ ਹੋਰਾਂ ਨੇ ਸੇਵਾਦਾਰਾਂ ਦੀ ਰਹੀ ਸੁਣਿਆ ਕੱਲਿਆ ਵੀ ਇਹ ਗੁਰੂ ਘਰ ਦੀ ਜਗ੍ਹਾ ਏ, ਜੇ ਤੇਰੇ ਘਰ ਦੀ ਕੰਡ ਲੱਗਦੀ ਬਾਜ਼ਾਰ ਵੱਲ ਤੂੰ ਆਪਣਾ ਮੂੰਹ ਖੋਲ ਕੇ ਜੋ ਮਰਜ਼ੀ ਕਰ, ਇੱਧਰ ਨਹੀਂ। ਉਹਨੇ ਗੁੱਸਾ ਕੀਤਾ, ਕਹਿੰਦਾ ਮੈਨੂੰ ਕੌਣ ਰੋਕਣ ਵਾਲਾ ਹੈ, ਮੈਂ ਜੋ ਮੇਰਾ ਅੰਦਰ ਚਾਹੁੰਦਾ ਮੈਂ ਕਰਾਂਗਾ, ਕਿਉਂਕਿ ਪਾਵਰ ਕੋਲ ਕੋਈ ਰੋਕ ਨਹੀਂ ਸਕਦਾ। ਬਾਬਾ ਜੀ ਕਹਿੰਦੇ ਠੀਕ ਹੈ, ਜਿਵੇਂ ਹੁਣ ਕੁਛ ਨਹੀਂ ਕਹਿਣਾ। ਦੋ ਚਾਰ ਦਿਨ ਗੁਜ਼ਰੇ, ਮੁੰਡਾ ਸੀ ਇੱਕੋ ਕਿਸੇ ਨਾਲ ਝਗੜਿਆ ਤੇ ਝਗੜੇ ਵਿੱਚ ਗੋਲੀ ਚੱਲੀ ਇਹਦੇ ਤੋਂ, ਅਗਲੇ ਦੀ ਮੌਤ ਹੋ ਗਈ। ਇਸ ਨੂੰ ਉਸੇ ਵਕਤ ਫੜ ਲਿਆ ਗਿਆ। ਛੇਤੀ ਨਾਲ ਫੈਸਲਾ ਵੀ ਹੋ ਗਿਆ ਭਈ ਫਾਂਸੀ ਦੀ ਸਜ਼ਾ ਇਹਨੂੰ ਮਿਲਣੀ ਏ। ਫਿਰ ਉਹਨੂੰ ਖੋਸ਼ ਆਈ ਵੀ ਇਹ ਅਚਨਚੇਤ ਕੁਛ ਦਿਨਾਂ ਵਿੱਚ ਸਾਰਾ ਕੁਝ ਕਿਉਂ ਵਾਪਰਿਆ, ਇੱਕੋ ਮੁੰਡਾ ਉਹ ਚਲਾ ਜਾਏਗਾ ਤੇ ਮੈਂ ਕੀ ਕਰਾਂਗਾ। ਝਟਕਾ ਵੱਜਾ ਤੇ ਫੇਰ ਆਇਆ ਸ਼ਰਨ ਵਿੱਚ। ਬਾਬਾ ਗੁਰਮੁਖ ਸਿੰਘ ਸਾਹਿਬ ਇਹਨੂੰ ਕਹਿੰਦੇ ਆ ਜੀ ਬਖਸ਼ ਲੋ, ਕਹਿੰਦੇ ਸੀ ਤੇ ਕੁਝ ਕਿਹਾ ਨੀ, ਜਿਸ ਰੱਬ ਨਾਲ ਮੱਥਾ ਲਾਇਆ ਉਹਨੇ ਕੁਝ ਕਿਹਾ ਖੁਣਾ। ਬਹੁਤ ਰੋਵੇ ਤੇ ਤਰਲੇ ਕਰੇ। ਖੈਰ ਫਿਰ ਉਹਨਾਂ ਨੇ ਕਿਹਾ ਕੜਾ ਪ੍ਰਸ਼ਾਦ ਬਣਾਓ, ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਾਓ। ਕੀਤੀ ਤੇ ਉਹ ਬਰੀ ਖੋ ਗਿਆ, ਸਬੱਬ ਬਣਿਆ। ਮੇਰੇ ਕਹਿਣ ਤੁਮਰਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਬੰਦਾ, ਦੁੱਖ ਕੋਈ ਨਾ ਕੋਈ ਆਉਂਦਾ, ਜਿਵੇਂ ਧਰੂ ਨੂੰ ਦੁੱਖ ਆਇਆ ਤੇ ਸੱਚ ਦੇ ਰਾਹ ਤੇ ਤੁਰ ਪਿਆ। ਦੂਜਾ ਹੁੰਦਾ ਗੁਰੂ ਕੇ ਪਿਆਰਿਓ, ਅਚਾਨਕ ਸੰਗਤ ਵਿੱਚ ਬੈਠਿਆ, ਅਚਾਨਕ ਕਿਧਰੇ ਜ਼ਿੰਦਗੀ ਦਾ ਐਹੋ ਜਿਹਾ ਸਫ਼ਰ ਤੈਅ ਕਰਦਿਆਂ ਪਰਮਾਤਮਾ ਦੀ ਕੋਈ ਝਲਕ ਪੈਂਦੀ ਆਦਮੀ ਨੂੰ, ਉਹ ਝਲਕ ਪੈ ਕੇ ਇਸ ਨੂੰ ਪਤਾ ਲੱਗਦਾ ਕੋਈ ਹੋਰ ਵੀ ਸੁੱਖ ਵਾਲੀ ਦੁਨੀਆ ਹੈ। ਫਿਰ ਬੰਦਾ ਇੱਧਰ ਲੱਗਦਾ ਹੈ, ਅੱਜ ਆਓ ਆਪਾਂ ਦਰਸ਼ਨ ਕਰੀਏ। ਅੱਜ ਦੇ ਪਵਿੱਤਰ ਹੁਕਮਨਾਮਾ ਸਾਹਿਬ ਦੇ ਅੰਦਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰਦੇ ਭਾਈ, ਬਾਣੀ ਪੜਿਆਂ ਸਿਮਰਨ ਕੀਤਿਆਂ ਸੰਗਤ ਕਰਨ ਤੋਂ ਬਾਅਦ ਆਪਣੇ ਤੇ ਧਿਆਨ ਜਾਂਦਾ ਏ ਤੇ ਆਪਣੇ ਔਗਣ ਦਿਸਦੇ ਨੇ। ਫਿਰ ਔਗਣਾਂ ਨੂੰ ਦੂਰ ਕਰਨ ਲਈ ਜਿਹੜੀ ਅਰਦਾਸ ਨਿਕਲਦੀ ਏ ਅੱਜ ਦੇ ਸ਼ਬਦ ਵਿੱਚ ਉਹ ਬਿਆਨ ਕੀਤੀ ਹੋਈ ਏ। ਹੁਣ ਤੇ ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਵਿਕਾਰਾਂ ਤੋਂ ਬਚਣ ਲਈ ਕੋਈ ਨਹੀਂ ਅਰਦਾਸ ਕਰਦਾ। ਪੈਸੇ ਲਈ, ਦੁੱਖ ਤਕਲੀਫਾਂ ਲਈ, ਖਾਸ਼ਾਂ ਪੂਰੀਆਂ ਕਰਨ ਲਈ ਹਰ ਕੋਈ ਰੱਬ ਨੂੰ ਚੇਤਾ ਕਰਦਾ ਹੈ। ਖੁਦ ਇਸ ਜ਼ਿੰਦਗੀ ਨੂੰ ਸਵਾਰਨਾ, ਇਹਦੇ ਚੋਂ ਵਿਸ਼ੇ ਵਿਕਾਰ ਨਿਕਲ ਜਾਣ। ਵਿਕਾਰ ਨਿਕਲ ਗਏ, ਦੁੱਖ ਆਪੇ ਹੀ ਨਿਕਲ ਜਾਣੇ। ਵਿਕਾਰ ਨਿਕਲ ਗਏ, ਨਿਰੰਕਾਰ ਦੀ ਯਾਦ ਅੰਦਰ ਆਈ ਤੇ ਗੁਰੂ ਕੇ ਪਿਆਰਿਓ, ਸੁੱਖ ਤੇ ਦੁਨਿਆਵੀ ਬਰਕਤਾਂ ਕੁਦਰਤੀ ਤੌਰ ਤੇ ਪਿੱਛੇ ਆਉਣੀਆਂ ਹੀ ਆਉਣੀਆਂ ਨੇ। ਸਤਿਗੁਰੂ ਜੀ ਕਹਿੰਦੇ ਆਓ ਅੱਜ ਆਪਣੇ ਵੱਲ ਧਿਆਨ ਕਰੀਏ ਕਿ ਸਾਡੇ ਅੰਦਰੋਂ ਇਹ ਤਰੰਗਾਂ ਉੱਠਦੀਆਂ ਨੇ। ਜਿਹੜੀ ਅਰਦਾਸ ਵਾਲੀ ਖਾਲਤ ਜਿਹੜੀ ਅੱਜ ਗੁਰੂ ਤੇਗ ਬਹਾਦਰ ਪਿਤਾ ਜੀ ਬਿਆਨ ਕਰ ਰਹੇ ਨਹੀਂ ਉੱਠ ਰਹੀਆਂ, ਭਾਵੇਂ ਅਸੀਂ ਕੁਛ ਵੀ ਕਰ ਰਹੇ ਹਾਂ, ਪਾਠ ਨਹੀਂ ਕਰਦੇ ਜਾਂ ਕਰਦੇ, ਸੰਗਤ ਵਿੱਚ ਕਦੇ ਆਏ ਜਾਂ ਨਹੀਂ ਆਏ, ਇਹਦਾ ਮਤਲਬ ਅਜੇ ਬੜੀ ਦੂਰ ਖਲੋਤੇ ਹਾਂ, ਅਜੇ ਆਪਣੇ ਭਲੇ ਦੀ ਅਰਦਾਸ ਹੀ ਨਹੀਂ ਨਿਕਲੀ ਤੇ ਪੂਰੀ ਕਦੋਂ ਹੋਏਗੀ। ਇੱਕ ਹੋਰ ਚੇਤਾ ਰੱਖਿਆ ਜੀ, ਜਦੋਂ ਦੁਨਿਆਵੀ ਚੀਜ਼ ਆਪਾਂ ਕੋਈ ਮੰਗਦੇ ਰੱਬ ਕੋਲੋਂ, ਉਦੋਂ ਅਸੀਂ ਮੰਗਤੇ ਬਣ ਕੇ ਉਹਦੇ ਦਰ ਤੇ ਖਲੋਤੇ ਹਾਂ, ਸਾਡੀ ਖਾਲਤ ਮੰਗਤਿਆਂ ਵਾਲੀ ਹੈ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਤਿਗੁਰੂ ਮੇਰਾ ਧਿਆਨ ਜੁੜੇ, ਮੈਂ ਨਾਮ ਜਪਾਂ, ਸੰਗਤ ਦੀ ਚਰਨ ਧੂੜ ਮਿਲੇ, ਮੇਰੇ ਅੰਦਰ ਵਾਹਿਗੁਰੂ ਦਾ ਪਿਆਰ ਪਵੇ, ਉਹ ਅਰਦਾਸ ਹੁੰਦੀ ਹੈ। ਮਤਲਬ ਉਹ ਜਿਹੜੀ ਅਰਦਾਸ ਬਾਰੇ ਜ਼ਿਕਰ, ਅਰਦਾਸ ਦੀਆਂ ਸਟੇਜਾਂ ਹੁੰਦੀਆਂ ਨੇ, ਆਪਾਂ ਹਰ ਕਿਸੇ ਨੂੰ ਕਹੀ ਜਾਣੇ ਸਭ ਭਲਾ ਆਏ, ਪਰ ਜਿਹੜੀ ਅਰਦਾਸ ਵਾਲੀ ਖਾਲਤ ਅੱਜ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਬਿਆਨ ਕਰ ਰਹੇ ਨੇ, ਇਹ ਪਿਆਰਿਓ ਆਏਗੀ ਤੇ ਫਿਰ ਬਖਸ਼ਿਸ਼ ਦਾ ਅਸੀਂ ਮੂੰਹ ਵੇਖ ਸਕਾਂਗੇ ਵੀ ਬਖਸ਼ਿਸ਼ ਕਿਹਨੂੰ ਕਹਿੰਦੇ। ਨਹੀਂ ਤਾਂ ਸਾਡੇ ਵਿਕਾਰ ਰੱਬ ਦੇ ਵਿਚਕਾਰ ਰੁਕਾਵਟ ਬਣੇ ਹੋਏ ਨੇ। ਇਹ ਕੰਧ ਤੋੜਨੀ ਹੈ, ਉਸ ਤੋਂ ਪਹਿਲਾਂ ਇੱਕ ਵਾਰੀ ਧੁਨ ਲਾਓ ਤੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਓ ਆਏ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰੱਖ ਲਿਓ ਪਤ ਮੇਰੀ ਕਰਜੂ, राख लियो पत मेरी, राख लियो राख ले ओ पत मेरी हरजू, राख ले ओ पत मेरी जी। मेरी पत रख लो परमेश्वर जी, मेरी पत मेरे विषय विकार रहन नहीं देंदे, मैनू फिकर है जो जो ए असी गावांगे अंदरों दिल चो निकलेगी अरजोई, ते मालक ते उड़ीक दे तुसी अरदास वाली खालत बनाओ, ते असी तुहाडे विकार दूर करके सुखी बनाइए तुहानू। अपने वालों ढिल हो जांदी है। सुनना जी महाराज जी दे बचन पावन जो अज हुक्मनामा साहब राही बख्शिश कोए खान
सतनाम वाहे गुरु साहेब जी। जय तसारी महला नावा, हारजू राख लेहो पत मेरी।
जय श्री राग अंदर नामी गुरुदेव पिता जी आख दे पाई, साडा अंदर हमेशा लई इको ही परमात्मा दे सामने चुकया रवे, दाता मेरी पत रख लो। प्यारियो एक बचन है साहबां दा, साहब कहिंदे शेख मसायक काजी मुल्ला, दर दरवेश रसीद रसीद हुंदा पहुंचाना, माया आ गई रसीद मिल गई जी पहुंच गए। महाराज कहिंदे जिहड़े रब दे दरबार विच पहुंच जांदे ने ना, उहनां दी की निशानी है, कौन पहुंचदा जी उहदे घर अंदर, ਕਿਨ੍ਹਾਂ ਨੂੰ ਰਸੀਦ ਮਿਲਦੀ, ਪਹੁੰਚੇ ਹੋਇਆਂ ਦੀ ਕੀ ਨਿਸ਼ਾਨੀ। ਕਹਿੰਦੇ ਨੇ ਬਰਕਤ ਤਿੰਨ ਕੋ ਅਗਲੀ, ਪੜਦੇ ਰਹਿਣ ਦਰੂਦ। ਦਰੂਦ ਹੁੰਦਾ ਨਮਾਜ਼ ਤੋਂ ਬਾਅਦ ਜਿਹੜੀ ਦੁਆ ਕੀਤੀ ਜਾਂਦੀ। ਕਹਿੰਦੇ ਭਾਈ ਜਿਹੜੇ ਸਦਾ ਦੁਆ ਅਰਦਾਸ ਵਾਲੀ ਖਾਲਤ ਬਣਾ ਕੇ ਰੱਖਦੇ ਨੇ, ਉਹਨਾਂ ਨੂੰ ਪਰਮੇਸ਼ਰ ਦੇ ਘਰ ਵਿੱਚੋਂ ਪ੍ਰਵਾਨਗੀ ਰਸੀਦ ਮਿਲਦੀ, ਪਹੁੰਚ ਜਾਂਦੇ ਨੇ। ਮਹਾਰਾਜ ਕਹਿੰਦੇ ਆਠ ਪੈਰ ਕਰ ਜੋੜ ਰੋ ਅੱਠੇ ਪੈਰ, ਉਹਦਾ ਡਰ ਉਹਦਾ ਪਿਆਰ ਅੰਦਰ ਚੁੱਕਿਆ ਰਵੇ, ਇਹ ਹਾਲਤ ਸਾਡੀ ਬਣਨੀ ਚਾਹੀਦੀ, ਕਦੇ ਵੀ ਪਾਸੇ ਨਾ ਹੋਈਏ। ਪਰ ਡਰ ਕਾਹਦਾ ਏ ਜੇ,
ਜਮ ਕੋ ਤ੍ਰਾਸ ਭਇਓ ਔਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ।
ਦੇਖੋ ਪਰਮਾਤਮਾ ਦੇ ਸਾਹਮਣੇ ਸਾਨੂੰ ਖੜਾ ਕੀਤਾ ਸਤਿਪੁਰਾ ਨੇ, ਕਹਿੰਦੇ ਜੀ ਤੁਹਾਡੀ ਸ਼ਰਨ ਵਿਚ ਆਇਆ, ਤੁਸੀਂ ਕਿਰਪਾ ਦੇ ਖਜ਼ਾਨਿਓ, ਨਿਧ ਦਰਸ਼ ਹੁੰਦਾ ਖਜ਼ਾਨਾ। ਮੈਨੂੰ ਜਮਾਂ ਤੋਂ ਬਹੁਤ ਡਰ ਲੱਗਦਾ ਏ। ਜਮ ਉਹ ਨਹੀਂ ਜਿਹੜੇ ਲੋਕਾਂ ਨੇ ਸੁਣੇ ਨੇ ਮੌਤ ਤੋਂ ਬਾਅਦ ਦੁੱਖ ਦਿੰਦੇ, ਕਹਿੰਦੇ ਜਮ ਕੌਣ ਨੇ, ਆ ਕਦੇ ਕਾਮ ਜਮ ਬਣ ਕੇ ਮੈਨੂੰ ਦੁੱਖ ਦੇ ਰਿਹਾ ਹੈ, ਕਦੇ ਕ੍ਰੋਧ ਜਮਦੂਤ ਬਣ ਕੇ ਦੁੱਖ ਦੇ ਰਿਹਾ ਹੈ, ਕਦੇ ਲਾਲਚ ਕਦੇ ਮੋਹ ਕਦੇ ਅਹੰਕਾਰ, ਇਹ ਮੈਨੂੰ ਦੁੱਖ ਦਿੰਦੇ, ਮੇਰੀ ਇੱਜ਼ਤ ਹੀ ਨਹੀਂ ਰਹਿਣ ਦਿੰਦੇ। ਜਾਣਦੇ ਹੋ ਨਾ, ਬੰਦਾ ਜਦੋਂ ਕਾਮ ਵਾਸ਼ਨਾ ਦੇ ਅਧੀਨ ਡੋਲ ਕੇ ਪਰਾਈ ਅੱਖ ਨੂੰ ਆਪਣੀ ਅੱਖ ਨੂੰ ਪਰਾਇਆ ਰੂਪ ਨੂੰ ਵੇਖਦਾ ਏ, ਮਾੜੀ ਨਿਗਾਹ ਦੁਨੀਆਂ ਵਿੱਚ ਬੇਇੱਜ਼ਤੀ ਹੋ ਗਈ। ਕ੍ਰੋਧ ਵਿਚ ਕੁਝ ਕਰ ਬੈਠਾ ਜੇਲਾ ਤੇ ਠਾਣੇ ਭਰੇ ਪੈ, ਕ੍ਰੋਧ ਤੋਂ ਲੜਾਈਆਂ ਝਗੜੇ ਖੋਰੇ ਖਾਨ, ਇੱਜ਼ਤ ਕੋਈ ਨਹੀਂ, ਲਾਲਚ ਕਰਕੇ ਇੱਜ਼ਤ ਕੋਈ ਨਹੀਂ। ਗੁਰੂ ਕੇ ਪਿਆਰਿਓ ਇਹ ਸਾਡੀ ਡਾਂ ਦੇ ਸਾਡੀ ਹੁਣ ਇੱਜ਼ਤ ਨਹੀਂ ਰਹਿਣ ਦਿੰਦੇ। ਬੰਦੇ ਨੂੰ ਬਾਹਰੋਂ ਨਾ ਸਜ਼ਾ ਮਿਲੇ, ਕਿਸੇ ਨੂੰ ਪਤਾ ਵੀ ਨਾ ਲੱਗੇ, ਆਪਣੀ ਜ਼ਮੀਰ ਕੀ ਇਸ ਨੂੰ ਦੁੱਖ ਦੇਈ ਜਾਂਦੀ ਏ, ਆ ਵੀ ਤੂੰ ਮਾੜਾ ਸੋਚਿਆ, ਆ ਤੂੰ ਕਿਸੇ ਨਾਲ ਕਿਸੇ ਦਾ ਧੱਕਾ ਕਰਕੇ ਖਾਧਾ, ਇਹ ਦਿਨੇ ਰਾਤ ਦੁਖੀ ਰਹਿੰਦਾ ਹੈ। ਪਹਿਲਾਂ ਨਹੀਂ ਸੀ ਪਰਵਾਹ, ਜਦੋਂ ਕੋਈ ਸਿਮਰਨ ਕਰਦਾ ਬਾਣੀ ਪੜਦਾ ਪਰਮਾਤਮਾ ਦੀ ਕਿਰਪਾ ਹੁੰਦੀ, ਉਦੋਂ ਫਿਰ ਬੰਦਾ ਦੁਖਾਈ ਦਿੰਦਾ ਕਿ ਮੈਨੂੰ ਬਚਾਓ। ਪਰ ਇੱਕ ਚੇਤਾ ਰੱਖਣਾ ਨਾ, ਤੂੰ ਆਪ ਨਹੀਂ ਆਪਾਂ ਬਚ ਸਕਦੇ, ਬਿਲਕੁਲ ਨਹੀਂ। ਰੱਬ ਤੇ ਗੁਰੂ ਕਿਰਪਾ ਕਰੇ ਤੇ ਬਚਾਵੇ ਤੇ ਬਚੀ ਦਾ ਏ, ਇਹਨਾਂ ਤੋਂ ਕੋਈ ਨਹੀਂ ਜੇ ਬਚ ਸਕਦਾ। ਗੁਰੂ ਕੇ ਪਿਆਰਿਓ ਸੁਣਿਆ ਜੀ ਨਾ ਭਰਤਰੀ ਦੀ ਕਹਾਣੀ, ਤੁਰ ਪਿਆ ਰਾਜ ਭਾਗ ਛੱਡ ਕੇ, ਜੰਗਲ ਵਿੱਚ ਜਾਂਦਾ ਰਾਤ ਸੀ, ਉੱਥੇ ਉਹਨੇ ਵੇਖਿਆ ਭਾਈ ਕੋਈ ਚੀਜ਼ ਚਮਕਦੀ, ਲਾਲ ਸਮਝ ਕੇ ਹੱਥ ਪਾਇਆ ਤੇ ਉਹ ਕਿਸੇ ਨੇ ਪਾਨ ਖਾ ਕੇ ਚੁੱਕਿਆ ਸੀ, ਹੱਥ ਲਿਬੜਿਆ, ਆਵਾਜ਼ ਆਈ, ਪਰ ਸ਼੍ਰੀ ਤੂੰ ਰਾਜ ਭਾਗ ਛੱਡ ਦਿੱਤਾ ਏ, ਪਰ ਅਜੇ ਵਿਕਾਰਾਂ ਨੇ ਅਜੇ ਉਹਨੇ ਨਹੀਂ ਛੱਡਿਆ ਤੈਨੂੰ, ਆ ਦੇਖ ਅਜੇ ਤੈਨੂੰ ਲਾਲ ਦਿਸਦੇ ਤੇ ਅਜੇ ਲਾਲਾ ਨੂੰ ਹੱਥ ਪੈਂਦਾ ਹੈ। ਇਹ ਗੁਰੂ ਛੜਾਵੇ, ਗੁਰੂ ਕੇ ਪਿਆਰੇ ਫਿਕਰ ਸੀ। ਸਰਦਾਰ ਕਪੂਰ ਸਿੰਘ ਨੂੰ ਪੰਥ ਕਹਿੰਦਾ ਨਵਾਬੀ ਦੇਣੀ, ਉਹਨੂੰ ਫਿਕਰ ਏ ਇਸ ਨਵਾਬੀ ਨਾਲ ਲਾਲਚ ਅਹੰਕਾਰ ਜੁੜੇਗਾ, ਜਿਵੇਂ ਮੈਂ ਨਵਾਬ, ਮੇਰੇ ਕੋਲ ਗੁਣ ਕਈ ਕੁਛ ਕਹਿ ਸਕਦਾ ਸੀ। ਕਿੰਨੇ ਸੁਚੇਤ ਜਾਗੇ ਹੋਏ, ਕਹਿੰਦੇ ਜੀ ਪੰਜ ਪਿਆਰਿਆਂ ਦੇ ਚਰਨਾਂ ਨਾਲ ਸੁਹਾਗ ਕੇ ਦਿਓ, ਨਵਾਬੀ ਕੋਲ ਰਹੇਗੀ ਪਰ ਅਹੰਕਾਰ ਮਾਨ ਨਹੀਂ ਨੇੜੇ ਆਏਗਾ। ਸਾਧ ਸੰਗਤ, ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਸਿੱਖ ਕਿਵੇਂ ਸੁਚੇਤ ਸਨ। ਕੈਂਸਲ ਦੇ ਰਾਜੇ ਨੇ ਇੱਕ ਵਾਰੀ ਬਾਣੀ ਦੇ ਅਰਥ ਸੁਣ ਲੈ, ਉਹਨਾਂ ਨੇ ਗਲਤ ਅਰਥ ਕੀਤੇ, ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਹੋਰ ਬਣਾਇਆ, ਇਕਦਮ ਜਾਗਿਆ, ਹੈ ਇਹ ਕੀ ਖੋ ਰਿਹਾ, ਮੇਰੇ ਸਤਿਗੁਰੂ ਦੀ ਬਾਣੀ ਕੁਝ ਹੋਰ ਕਹਿੰਦੀ ਤੇ ਇਹ ਕੁਝ ਖੋਰ। ਉਸੇ ਵਕਤ ਕਵੀ ਸੰਤੋਖ ਸਿੰਘ ਦਾ ਪ੍ਰਬੰਧ ਕਰਕੇ ਪਿਆਰਿਓ ਕੁਛ ਗੁਰਬਾਣੀ ਦਾ ਤੇ ਇਤਿਹਾਸ ਦਾ ਪ੍ਰਬੰਧ ਲਿਖਾਣ ਦਾ ਕੀਤਾ, ਸਾਰਾ ਲਿਖਾਇਆ। ਸੁਚੇਤ ਕਿੰਨੇ ਸਨ, ਕੋਈ ਗੁਰਬਾਣੀ ਦਾ ਨਿਰਾਦਰ ਨਾ ਕਰੇ। ਮੇਰਾ ਮੈਂ ਸਿੱਖੀ ਤੋਂ ਦੂਰ ਨਾ ਖੋ ਜਾਵਾਂ, ਰਾਜ ਦਾ ਨਾਂ ਸੀ ਉਦੈ ਸਿੰਘ, ਉਹ ਕਹਿੰਦਾ ਸੀ ਮੈਨੂੰ ਭਾਈ ਉਦੈ ਸਿੰਘ ਆਖਿਆ ਕਰੋ ਤਾਂ ਮੈਨੂੰ ਖੁਸ਼ੀ ਮਿਲਦੀ, ਕਿਉਂ ਤੂੰ ਤੇ ਰਾਜਾ ਏ। ਕਹਿੰਦਾ ਮੈਂ ਭਾਈ ਭਗਤੂ ਦੀ ਔਲਾਦ ਖਾਂ, ਉਹਨਾਂ ਦੀਆਂ ਵਰ ਹੈ, ਉਹਨਾਂ ਦੀ ਬੰਸ ਵਿੱਚੋਂ ਆ, ਜਿਹੜੀਆਂ ਬਖਸ਼ਾਂ ਵਿੱਚੋਂ ਆ। ਜਦੋਂ ਕੋਈ ਭਾਈ ਕਹਿੰਦਾ ਏ ਭਗਤੂ ਚੇਤਾ ਹੁੰਦੇ ਤੇ ਉਹਨਾਂ ਰਾਹੀਂ ਗੁਰੂ ਰਾਮਦਾਸ ਜੀ ਚੇਤਾ ਹੁੰਦੇ ਨੇ। ਸੁਚੇਤ ਕੋਈ ਦਾ ਜਿਹੜਾ ਸੱਚਮੁੱਚ ਆਪਣੇ ਤੇ ਧਿਆਨ ਕਰੇਗਾ, ਹਰ ਕਦਮ ਉਹ ਫੂਕ ਕੇ ਰੱਖੇਗਾ, ਉਹ ਕੰਮ ਨਾ ਕਰਾਂ ਜਿਹਦੇ ਨਾਲ ਮੇਰੇ ਅੰਦਰ ਵਿਕਾਰਾਂ ਚੋਂ ਕੋਈ ਵਿਕਾਰ ਆ ਜਾਏ ਤੇ ਰੱਬ ਤੇ ਗੁਰੂ ਦਾ ਪਿਆਰ ਨਿਕਲ ਜਾਵੇ। ਪਿਆਰਿਓ ਇੱਕ ਮਿੰਟ ਦੀ ਗੱਲ ਹੀ ਕਰ ਲਵਾਂ, ਚਮਕੌਰ ਦੀ ਗੜੀ ਦੀ ਜਦੋਂ ਜੰਗ ਖੋਣੀ ਸੀ ਤੇ ਉਧਰ ਪਹਿਲਾਂ ਬਿਦਾਵਾ ਕੁਝ ਸਿੰਘ ਦੇ ਆਏ ਤੇ ਇੱਕ ਰਾਣੀ ਝਲ ਆਂਦਾ ਜੀ ਕਹਿ ਰਹੇ, ਪਤੀ ਸ਼ਹੀਦ ਹੋ ਚੁੱਕਾ ਸੀ, ਪੁੱਤਰ ਗੁਰੂ ਗੋਬਿੰਦ ਸਿੰਘ ਪਿਤਾ ਦੇ ਨਾਲ ਸੀ, ਉਹ ਅੱਜ ਪਹਿਲੀ ਵਾਰ ਘਰ ਵਿੱਚ ਬੈਠ ਕੇ ਰੋ ਰਹੀ ਸੀ। ਨੌਕਰਾਣੀ ਕਹਿੰਦੀ ਤੇਰਾ ਪਤੀ ਸ਼ਹੀਦ ਹੋਇਆ, ਤੂੰ ਰੋਈ ਨਾ, ਪੁੱਤਰ ਨੂੰ ਖੁਦ ਤੋਰਿਆ, ਤੂੰ ਡੋਲੀ ਨਾ, ਅੱਜ ਕਿਉਂ ਡੋਲ ਗਈ ਏ। ਕਹਿੰਦੇ ਮੈਂ ਇਸ ਕਰਕੇ ਨੀ ਡੋਲੀ ਵੀ ਮੇਰਾ ਪੁੱਤਰ ਉੱਥੇ ਸ਼ਹੀਦ ਨਾ ਹੋ ਜਾਵੇ, ਇਸ ਕਰਕੇ ਮੈਂ ਰੋਂਦੀ ਹਾਂ, ਮੇਰਾ ਪੁੱਤਰ ਗੁਰੂ ਤੋਂ ਬੇਮੁਖ ਹੋਏ, ਸਿੰਘਾਂ ਵਿੱਚ ਨਾ ਸ਼ਾਮਲ ਹੋਵੇ, ਮੈਂ ਮਾਂ ਕਲੰਕਿਤ ਹੋ ਜਾਵਾਂਗੇ। ਕਿੰਨਾ ਫਿਕਰ ਸੀ ਭਈ ਬੱਚਾ ਸਿੱਖੀ ਤੋਂ ਪਰਾਂ ਨਾ ਖੋਵੇ। ਅੱਜ ਖੁਦ ਮਾਵਾਂ ਬੱਚਿਆਂ ਦੇ ਕੇਸ ਕੱਟ ਰਹੀਆਂ ਨੇ, ਖੁਦ ਮਾਪੇ ਗੁਰੂ ਕੇ ਪਿਆਰਿਓ ਕੰਨਾਂ ਚ ਮੁੰਦਰਾਂ ਪਵਾ ਕੇ ਦੁਨੀਆਂ ਚ ਰੋੜਨ ਲਈ ਤੁਰ ਦਿੰਦੇ ਹਨ। ਕੋਈ ਫਿਕਰ ਨਹੀਂ ਹੈ ਕਿਉਂਕਿ ਕੋਈ ਪੁੱਛਣ ਵਾਲਾ ਨਹੀਂ, ਬੰਦੇ ਨੇ ਨੀ ਪੁੱਛਣਾ, ਜਦੋਂ ਰੱਬ ਪੁੱਛਦਾ ਏ ਤੇ ਜਵਾਬ ਦੇਣੇ ਔਖੇ ਹੋ ਜਾਂਦੇ ਨੇ। ਆਪਾਂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨੀਏ, ਮਹਾਰਾਜ ਸਾਡਾ ਭਲਾ ਚਾਹੁੰਦੇ ਨੇ, ਬੁਰਾ ਨਹੀਂ ਗੱਲ ਕਰ ਰਿਹਾ। ਨਾਵੇਂ ਸਤਿਗੁਰੂ ਜੀ ਕਹਿੰਦੇ ਆ ਜਮਾਂ ਤੋਂ ਡਰ ਲੱਗਦਾ ਭਾਈ, ਉਹਨਾਂ ਨੂੰ ਨੀ ਸਾਨੂੰ, ਉਹਨਾਂ ਨੇ ਤੇ ਬਚਨ ਸਾਡੇ ਭਲੇ ਲਈ ਕਹਿਣਾ। ਜਮਦੂਤ ਨੇ ਪਿਆਰਿਓ ਆ ਪੰਜੇ ਵਿਸ਼ੇ ਵਿਕਾਰ ਤੇ ਇਹਨਾਂ ਦਾ ਹੋਰ ਬਾਗ ਪਰਿਵਾਰ ਦਿੰਦਾ ਚੁਗਲੀ, ਜਿੱਥੇ ਇਹ ਨੇ ਇਹ ਜੇ ਖੋਨਾ ਨਾ ਗਲੋ ਲੱਥੇ, ਮਰ ਕੇ ਤਾਂ ਫਿਰ ਜਮਾਂ ਦੀ ਮਾਰ ਪੈਣੀ ਪੈਣੀ। ਕਹਿੰਦੇ ਹੁਣੇ ਹੀ ਜਮਾਂ ਤੋਂ ਬਚੀਏ ਜੀ, ਕਿਵੇਂ ਬਚੀਏ। ਸਹਿਬ ਕਹਿੰਦੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਜਮਦੂਤ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਅੰਦਰ ਹੀ ਪਿਛੇ ਵਿਕਾਰ ਜਮਦੂਤ ਬਣ ਕੇ ਬੈਠੇ ਨੇ। ਤੁਸੀਂ 12 ਮਾਹ ਵਿੱਚ ਬਚਨ ਪੜ੍ਹਦੇ ਹੋ, ਪ੍ਰਭ ਸਵਾਮੀ ਕੰਤ ਵਿਖੋਣੀਆਂ, ਜਿੱਥੇ ਰੱਬ ਦੀ ਯਾਦ ਨਹੀਂ, ਮੀਤ ਸੱਜਣ ਸਭ ਜਾਮ, ਇਹ ਜਮਦੂਤ ਬਣਦੇ ਨੇ ਜਿਹੜੇ ਰੱਬ ਤੋਂ ਦੂਰ ਕਰਦੇ ਨੇ। ਕਹਿੰਦੇ ਇਹ ਹਾਲਤ ਸਾਡੇ ਅੰਦਰ ਬਣੀ, ਖਿਆਲ ਉੱਠਦੇ ਨੇ ਤੇ ਅਸੀਂ ਸਹੀ ਰਾਹ ਤੇ ਆ ਵੀ ਇਹਦੇ ਤੋਂ ਬਚਣ ਲਈ ਅਰਦਾਸਾਂ ਤੇ ਯਤਨ ਜੇ ਨਹੀਂ ਉੱਠ ਰਹੇ ਅਜੇ ਕੋਈ ਆਪਣਾ ਫਿਕਰ ਨਹੀਂ ਕਰ ਰੇਖਾ
ਰਹਾਉ
ਵਿਸ਼ਰਾਮ ਦੇਖ ਕੇ ਕਹਿੰਦੇ ਚ ਰੁਕ ਕੇ ਸੋਚੋ ਮਹਾਰਾਜ ਕੀ ਕਹਿ ਰਹੇ ਖਨ
ਮਹਾਪਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ
ਮਹਾਰਾਜ ਜੀ ਦੇ ਚਰਨਾਂ ਵਿਚ ਅੰਦਰੋਂ ਨਿਕਲੇਗਾ ਜੀ ਮੇਰੇ ਤੋਂ ਪਾਪ ਬੜੇ ਖੋ ਗਏ ਮੈਂ ਮਹਾਪਤ ਹੋ ਗਿਆ ਵਾ ਬਹੁਤ ਜ਼ਿਆਦਾ ਗੁਨਾਹ ਕੀਤੇ ਮੈਂ ਮੁਗਦ ਖਾਂ ਲੋਭੀ ਹਾਂ ਮੈਂ ਇਹਨਾਂ ਦੇ ਸਾਹਮਣੇ ਖਾਰ ਗਿਆ ਲੋਕਾਂ ਨੂੰ ਨਹੀਂ ਸੁਣਾਉਣਾ ਹੁੰਦਾ ਜਦੋਂ ਕਿਸੇ ਤੇ ਕਿਰਪਾ ਹੁੰਦੀ ਏ ਨਾ ਉਹ ਇਹ ਤੇ ਬੰਦਾ ਮੰਨਦਾ ਹੀ ਨਹੀਂ ਕਹਿੰਦਾ ਮੈਂ ਤੇ ਗੁਨਾਹ ਕੀਤਾ ਹੀ ਕੋਈ ਨਹੀਂ ਇਹ ਗੱਲ ਚੱਲ ਰਹੀ ਰੱਬ ਨਾਲ ਜਦੋਂ ਬੰਦਾ ਗੱਲ ਕਰਦਾ ਉਹਦੇ ਨਾਲ ਪਿਆਰ ਪਿਆ ਉਹ ਦਿਸਦੇ ਨੇ ਵੀ ਇੱਥੇ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਖਮਾਰੇ ਇਹ ਸੋਹਣੀਆਂ ਗੱਲਾਂ ਪੜਨ ਵਾਸਤੇ ਨਹੀਂ ਪਰਮਾਤਮਾ ਦਿਖਾਉਂਦਾ ਹੈ ਤੂੰ ਆ ਖੁੱਬਾ ਪਿਆ ਹੈ ਇੰਨੇ ਵਿਸ਼ੇ ਵਿਕਾਰਾਂ ਅੰਦਰ ਅਰਦਾਸ ਨਿਕਲਦੀ ਦਾਤਾ ਮੈਂ ਖਾਰ ਗਿਆ ਮੇਰੇ ਤੋਂ ਇਹਨਾਂ ਪਾਪਾਂ ਤੋਂ ਲੋਭ ਤੋਂ ਨਹੀਂ ਬਚਿਆ ਜਾ ਰਿਹਾ
ਪੈ ਮਰਬੇ ਕੋ ਬਿਸਰਤ ਨਾਹਨ ਤੇਹ ਚਿੰਤਾ ਤਨ ਯਾਰਾ
ਮੌਤ ਤੋਂ ਵੀ ਬੜਾ ਡਰ ਲੱਗਦਾ ਹੈ ਮਹਾਰਾਜ ਮੈਨੂੰ ਇਹ ਚਿੰਤਾ ਮੇਰੇ ਸਰੀਰ ਨੂੰ ਸਾੜੀ ਜਾ ਰਹੀ ਏ
ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ ਕੋ ਉਠ ਧਾਇਆ
ਇੱਕ ਗੱਲ ਕਰਕੇ ਪਿਛਲੀ ਪੰਕਤੀ ਬਾਰੇ ਫਿਰ ਇਹ ਆਪਾਂ ਗੱਲ ਕਰਦੇ ਹਾਂ ਹੁਣ ਵਾਲੀ ਪੰਕਤੀ ਏ ਵੀ ਮੁਕਤ ਇਹਨਾਂ ਤੋਂ ਖੋਣ ਲਈ ਮੈਂ ਦਸਾਂ ਦਿਸ਼ਾਵਾਂ ਵਿਚ ਦੌੜਿਆ ਮੁਕਤ ਨੀ ਮੁਕਤ ਦਾ ਮਤਲਬ ਇਹਨਾਂ ਮਨ ਤੋਂ ਮੁਕਤ ਹੋਣਾ ਵਿਸ਼ੇ ਵਿਕਾਰਾਂ ਤੋਂ ਮੁਕਤ ਹੋਣਾ ਕਹਿੰਦੇ ਡਰ ਬੜਾ ਲੱਗਦਾ ਚਿੰਤਾ ਬੜੀ ਏ ਸਤਿਗੁਰੂ ਗੁਰੂ ਰਾਮਦਾਸ ਪਿਤਾ ਦਾ ਇਲਾਜ ਦੱਸਦੇ ਕਹਿੰਦੇ ਜੇ ਸਾਰੇ ਡਰ ਦੂਰ ਕਰਨੇ ਜੇ ਨਾ ਜ਼ਿੰਦਗੀ ਚ ਕੋਈ ਡਰ ਨਾ ਖੋਵੇ ਤੇ ਪਰਮਾਤਮਾ ਦਾ ਡਰ ਆਪਣੇ ਅੰਦਰ ਪਾਲੋ ਉਹ ਇਹ ਸਾਰੇ ਡਰ ਚੁੱਕ ਦੇਗਾ ਨਿਰਭਉ ਭੈ ਮਨ ਖੋਏ ਉਸ ਅਕਾਲ ਪੁਰਖ ਦਾ ਭੈ ਡਰ ਅੰਦਰ ਖੋਏ ਖੋਮੇ ਮੈਲ ਕਵਾਇਆ ਬਲਰਾਮ ਜੀਓ ਜਦੋਂ ਪਰਮਾਤਮਾ ਦਾ ਡਰ ਅੰਦਰ ਪੈਂਦਾ ਹੈ ਨਾ ਰੱਬ ਆਪ ਆਉਂਦਾ ਇਸ ਗੱਲ ਦਾ ਪ੍ਰਤੀਕ ਏ ਵੀ ਮੈਂ ਤੇਰੇ ਨਾਲ ਹੀ ਹਾਂ ਮੈਂ ਕਿਧਰੇ ਦੂਰ ਨਹੀਂ ਗਿਆ ਫਿਰ ਬੋਲਣ ਲੱਗਿਆਂ ਵੇਖਣ ਲੱਗਿਆਂ ਸੁਣਨ ਲੱਗਿਆਂ ਅਸੀਂ ਕਦੇ ਗਲਤ ਪਾਸੇ ਨਹੀਂ ਜਾਵਾਂਗੇ ਉਹ ਆਪ ਆਪਣਾ ਡਰ ਪਾਉਂਦਾ ਕਿਸੇ ਕਰਮਾਂ ਭਾਗਾਂ ਵਾਲਿਆਂ ਚ ਤਾਂ ਹੀ ਭਗਤ ਕਬੀਰ ਸਾਹਿਬ ਡਰ ਦੀ ਸਿਫਤ ਕਰਦੇ ਨੇ ਕਹਿੰਦੇ ਕਬੀਰ ਭਲੀ ਪਈ ਜੋ ਭਉ ਪਰਿਆ ਕਹਿੰਦੇ ਸ਼ੁਕਰ ਕੀਤਾ ਮੇਰੇ ਅੰਦਰ ਰੱਬ ਦਾ ਡਰ ਪੈ ਗਿਆ ਦਿਸਾ ਗਈ ਸਭ ਭੂਲ ਭੁੱਲ ਗਿਆ ਸਾਰਾ ਕੁਝ ਓਰਾ ਗਰ ਪਾਣੀ ਪਿਆ ਜਾਇ ਮਿਲਿਓ ਢਲ ਕੂਲ ਜਦੋਂ ਰੱਬ ਦਾ ਡਰ ਹੁੰਦਾ ਏ ਇਹ ਸਾਨੂੰ ਰੱਬ ਦੇ ਘਰ ਵੱਲ ਖਿੱਚਦਾ ਏ ਤੇ ਵਿਕਾਰਾਂ ਤੋਂ ਦੂਰ ਕਿਵੇਂ ਕਹਿੰਦੇ ਬਰਫ਼ ਦਾ ਗੋਲਾ ਜੰਮਿਆ ਹੋਵੇ ਇੱਕ ਜਗ੍ਹਾ ਟਿਕਿਆ ਜਦੋਂ ਥੋੜੀ ਗਰਮੈਸ਼ ਮਿਲੇ ਉਹਦਾ ਪਾਣੀ ਬਣਦਾ ਏ ਤੇ ਉਹ ਤੁਰ ਪੈਂਦਾ ਤੁਰਦਾ ਤੁਰਦਾ ਹੌਲੀ ਹੌਲੀ ਚਸ਼ਮਾ ਤੇ ਨਦੀ ਤੇ ਸਾਗਰ ਨੂੰ ਮਿਲਦਾ ਪਰਮਾਤਮਾ ਦਾ ਡਰ ਸਾਨੂੰ ਚੰਗੇ ਰਾਹ ਤੇ ਤੋਰ ਕੇ ਪਰਮਾਤਮਾ ਦੇ ਘਰ ਲੈ ਕੇ ਜਾਂਦਾ ਪਰ ਪਰਮਾਤਮਾ ਦਾ ਡਰ ਪਰਮਾਤਮਾ ਦਾ ਘਰ ਪਰਮਾਤਮਾ ਜੀ ਰਹਿੰਦੇ ਕਿੱਥੇ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਐਡਰੈਸ ਦੱਸਣ ਲੱਗੇ ਨੇ ਪਰਮਾਤਮਾ ਕਿੱਥੇ ਰਹਿੰਦਾ ਹੈ ਸਾਰੇ ਚਾਹੁੰਦੇ ਹੋ ਨਾ ਵੀ ਪਰਮਾਤਮਾ ਦੇ ਘਰ ਦਾ ਪਤਾ ਲੱਗ ਜਾਏ ਫਿਰ ਉੱਥੇ ਜਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਰ ਕੋਈ ਨਹੀਂ ਚਾਹੁੰਦਾ ਗੁਰੂ ਕੇ ਪਿਆਰਿਓ ਪਰ ਐਡਰੈਸ ਸੁਣੋ ਨਾਵੇਂ ਸਤਿਗੁਰੂ ਜੀ ਪਤਾ ਦੇਣ ਲੱਗੇ ਖਨ
ਕਾਢਹੀ ਪੀਤਰ ਬਸੈ ਨਿਰੰਜਨ ਤਾਕੋ ਮਰਮ ਨਾ ਪਾਇਆ
ਮਰਮ ਦਾ ਅਰਥ ਹੁੰਦਾ ਭੇਦ ਕਹਿੰਦੇ ਤੁਸੀਂ ਜਿਤਨੇ ਵੀ ਜਿੱਥੇ ਕਿਧਰੇ ਬੈਠੇ ਹੋ ਤੁਹਾਡੇ ਸਰੀਰ ਨੇ ਸਰੀਰ ਵਿੱਚ ਇੱਕ ਹਿਰਦਾ ਘੱਟ ਦਾ ਅਰਥ ਏ ਹਿਰਦਾ ਕਹਿੰਦੇ ਤੁਹਾਡੇ ਕੱਲੇ ਕੱਲੇ ਦੇ ਹਿਰਦੇ ਦੇ ਅੰਦਰ ਮੇਰਾ ਨਿਰੰਜਨ ਅਕਾਲ ਪੁਰਖ ਆਪ ਡੇਰਾ ਲਾ ਕੇ ਬੈਠਾ ਹੈ ਇਹ ਗੱਲ ਮੰਨਣੀ ਬਹੁਤ ਔਖੀ ਤੇ ਸਭ ਤੋਂ ਵੱਧ ਨਾਵੇਂ ਸਤਿਗੁਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਏ ਪਰ ਰੱਬ ਜਿਹੜਾ ਜੇ ਤੁਹਾਡੇ ਅੰਦਰ ਬੈਠਾ ਜੇ ਤੁਸੀਂ ਅੰਦਰ ਜਾਓ, ਤੁਸੀਂ ਬਾਹਰ ਜਾਂਦੇ ਹੋ ਜੀ, ਅੰਦਰ ਕਿਵੇਂ ਜਾਈਏ? ਨਿਤਨੇਮ ਕਰਿਆ ਕਰੋ, ਉਹ ਅੰਦਰ ਲੈ ਜਾਣਗੇ। ਵਾਹਿਗੁਰੂ ਵਾਹਿਗੁਰੂ ਕਰਿਓ, ਉਹ ਅੰਦਰ ਉਸ ਘਰ ਤੱਕ ਲੈ ਜਾਣਗੇ। ਤੁਸੀਂ ਸੇਵਾ ਕਰਿਆ ਜੇ ਉਹ ਲੈ ਜਾਣਗੇ। ਮਹਾਰਾਜ, ਅਸੀਂ ਕਾਫੀ ਚਿਰ ਤੋਂ ਸੇਵਾ ਵੀ ਕਰਦੇ, ਪਾਠ ਵੀ ਕਰਦੇ, ਸਿਮਰਨ ਵੀ ਕਰਦੇ ਹਾਂ, ਫਿਰ ਵੀ ਸਾਡਾ ਧਿਆਨ ਨਹੀਂ ਲੱਗਦਾ, ਮਤਲਬ ਅੰਦਰ ਨਹੀਂ ਜਾਂਦਾ, ਧਿਆਨ ਬਾਹਰ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਹੱਲ ਦੱਸ ਦਿੰਦੇ ਹਾਂ, ਜੇ ਘਰ ਦਾ ਪਤਾ ਦੱਸਿਆ ਏ, ਘਰ ਜਾਣ ਦਾ ਤਰੀਕਾ ਦੱਸਿਆ ਏ, ਤੇ ਜੇ ਅਪਣਾ ਕੇ ਵੀ ਅਜੇ ਗੱਲ ਨਹੀਂ ਬਣੀ ਤੇ ਇੱਕ ਗੱਲ ਹੋਰ ਕਹਿੰਦੇ, ਅਨ ਦਿਨ ਰੰਗ ਰੱਤਾ ਗੁਣ ਗਾਵੇ, ਅੰਦਰ ਮੈਲ ਬੁਲਾਵਣਿਆ। ਗੁਰਬਾਣੀ ਜੇ ਕਹਿੰਦੇ ਤੁਸੀਂ ਕਰਦੇ ਹੋ ਨਿਤਨੇਮ ਸਿਮਰਨ, ਪਿਆਰ ਵਿੱਚ ਭਿੱਜ ਕੇ ਕਰੋ, ਜਿੰਨਾ ਪਿਆਰ ਨਾਲ ਕਰੋਗੇ ਖੁਦ ਤੁਹਾਨੂੰ ਰੱਬ ਅੰਦਰੋਂ ਬੁਲਾਵੇਗਾ। ਰੱਬ ਨੂੰ ਅੰਦਰ ਆਉਣ ਦੀ ਇਜਾਜ਼ਤ ਹਰ ਬੰਦਾ ਨਹੀਂ ਦਿੰਦਾ, ਉਹਦੇ ਘਰ ਜਾਣ ਦੀ ਹਰ ਕੋਈ ਇੱਛਾ ਨਹੀਂ ਰੱਖਦਾ। ਇਹਨੂੰ ਲੱਗਦਾ ਜਿਵੇਂ ਕਿਸੇ ਬੰਦੇ ਦੇ ਘਰ ਚਲੇ ਗਏ, ਇਵੇਂ ਉਹਦੇ ਰੱਬ ਦੇ ਘਰ ਸੁਰਤੀ ਜਾਂਦੀ ਹੈ। ਸਰੀਰ ਤੇ ਹੈ ਹੀ ਹੈ ਸਾਡੇ ਕੋਲ, ਸੁਰਤੀ ਨੂੰ ਸ਼ਬਦ ਲੈ ਕੇ ਜਾਂਦਾ ਹੈ, ਪਿਆਰ ਲੈ ਕੇ ਜਾਂਦਾ ਹੈ, ਅੰਦਰੋਂ ਨਿਕਲੇ ਸਾਡਿਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੀਉ ਵਾਹਿਗੁਰੂ 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 ਵਾਹਿਗੁਰੂ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ। ਹਰ ਕਰ ਕਿਰਪਾ ਮਨ ਵਸ ਜਿਉ, ਹਰ ਕਰ ਕਿਰਪਾ ਮਨ ਵਸ ਜਿਉ, ਹਰ ਕਰ ਕਿਰਪਾ। ਕੀ ਆਪਾਂ ਮੰਨਦੇ ਹਾਂ ਸਾਰੇ ਵੀ ਸਤਿਗੁਰੂ ਜੀ ਸਹੀ ਕਹਿ ਰਹੇ ਨੇ? ਆਖਾਂਗੇ ਹਾਂ, ਪਰ ਮੁਸ਼ਕਲ ਏ ਹਾਂ ਕਹਿ ਕੇ। ਪਹਿਲੀ ਗੱਲ, ਹਰ ਕੋਈ ਮੰਨਦਾ ਨਹੀਂ ਵੀ ਰੱਬ ਸਾਰਿਆਂ ਵਿੱਚ ਤੇ ਮੇਰੇ ਵਿੱਚ ਵੱਸਦਾ ਹੈ। ਦੂਜੇ ਕੋਈ ਮੰਨਦਾ ਏ ਤੇ ਫਿਰ ਉਹਦੇ ਘਰ ਵੱਲ ਤੁਰਨਾ ਕੋਈ ਵਿਰਲਾ ਚਾਹੁੰਦਾ ਹੈ। ਤੇ ਜਿਹੜਾ ਤੁਰ ਪਿਆ ਗੁਰੂ ਕੇ ਪਿਆਰਿਓ, ਉਹ ਫਿਰ ਪੂਰੇ ਸਿਦਕ ਨਾਲ ਤੁਰੇ ਤੇ ਉਹਨੂੰ ਆਪਣੇ ਘਰ ਉਹ ਜ਼ਰੂਰ ਜਾਂਦਾ ਹੈ। ਸਾਰੀ ਕਹਾਣੀ ਜੇ ਰੱਬ ਆਪਣੇ ਅੰਦਰ ਆਪਣੇ ਘਰ ਜਾਣਾ ਹੁੰਦਾ ਤੇ ਉੱਥੇ ਸੁਰਤੀ ਧਿਆਨ ਲਿਵ ਨੇ ਜਾਣਾ ਹੁੰਦਾ ਗੁਰੂ ਕੇ ਪਿਆਰਿਓ। ਇਧਰ ਯਤਨ ਕਰੀਏ, ਮਹਾਰਾਜ ਘੜੀ ਮੁੜੀ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਕਿਧਰੇ ਕਹਿੰਦੇ ਸਰਬ ਨਿਵਾਸੀ ਸਦਾ ਅਲੇਪਾ, ਤੋਖੀ ਸੰਗ ਸਮਾਈ ਤੇਰੇ ਅੰਦਰ ਬੈਠਾ ਏ। ਉਹਦੇ ਲਈ ਯਤਨ ਕਰ।
ਨਾ ਹੈ ਨਾ ਗੁਣ ਨਾ ਹੈ ਨਾ ਕਸ ਜਪ ਤਪ ਕੌਣ ਕਰਮ ਅਬ ਕੀਜੈ।
ਜਿਉਂ ਜਿਉਂ ਨਾ ਇਸ ਰਸਤੇ ਤੇ ਤੁਰੀਏ ਤਿਉਂ ਤਿਉਂ ਗੁਣ ਆਉਂਦੇ ਜਾਂਦੇ ਨੇ। ਪਹਿਲਾਂ ਨੀ ਗੁਣ ਕਿਸੇ ਚ ਹੁੰਦੇ, ਖਲੋ ਕੇ ਮੰਗਾਂਗੇ ਕੁਝ ਨੀ ਖੋਣਾ। ਜਦੋਂ ਮਹਾਰਾਜ ਦਾ ਬਚਨ ਮੰਨ ਕੇ ਤੁਰ ਪਾਂਗੇ ਨਾ, ਤੁਰਦਿਆਂ ਤੁਰਦਿਆਂ ਨਿਮਰਤਾ ਹਮਦਰਦੀ ਮੁਹੱਬਤ ਸਾਰੇ ਗੁਣ ਅੰਦਰ ਆਉਣਗੇ ਤੁਰਦਿਆਂ ਤੁਰਦਿਆਂ। ਗੁਰੂ ਕੇ ਪਿਆਰਿਓ ਆ ਵੇਖੋ, ਜਦੋਂ ਕਿਸੇ ਦੇ ਆਪਣੇ ਤੇ ਧਿਆਨ, ਮਹਾਰਾਜ ਕਹਿੰਦੇ ਹੁਣ ਤੁਹਾਡਾ ਅੰਦਰ ਨੀਵਾਂ ਖੋਏਗਾ ਖੋਲ। ਪਹਿਲਾਂ ਤੇ ਕਹਿੰਦਾ ਜੀ ਮੈਂ ਬੜੇ ਪਾਠ ਕਰਦਾ, ਬਹੁਤ ਮੇਰੇ ਗੁਣ। ਹੁਣ ਕਹਿੰਦਾ ਮੇਰੇ ਚ ਗੁਣ ਕੋਈ ਨਹੀਂ, ਮੇਰਾ ਤੇ ਜਾਪਤਾ ਵੀ ਕੋਈ ਬਹੁਤਾ ਕੋਈ ਨਹੀਂ, ਮੈਂ ਕੀ ਕਰਾਂ, ਮੈਂ ਕਿਵੇਂ ਬਖਸ਼ਿਆ ਜਾਵਾਂ। ਇਹ ਅੰਦਰ ਅਹਿਸਾਸ ਹੋਏਗਾ।
ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ।
ਖਾਰ ਕੇ ਮੈਂ ਦਾਤਾ ਤੇਰੇ ਚਰਨਾਂ ਵਿਚ ਡਿੱਗੀ ਪਿਆਵਾਂ, ਤੇਰੀ ਸ਼ਰਨ ਵਿਚ ਆ ਗਿਆ ਵਾਂ। ਤੇ ਮੈਂ ਤੁਹਾਡੇ ਤੋਂ ਨਾ, ਅਭੈ ਦਾ ਅਰਥ ਹੁੰਦਾ ਏ ਨਿਰਭੈਤਾ, ਡਰ ਤੋਂ ਰਹਿਤ, ਇਹ ਦਾਨ ਮੰਗਦਾ ਵਾਂ। ਮੈਨੂੰ ਨਿਰਭੈ ਬਣਾ ਦੇ, ਉਹ ਵੀ ਮੈਨੂੰ ਡਰ ਨਾ ਲੱਗੇ ਕਿਸੇ ਗੱਲ ਤੋਂ। ਅੱਛਾ ਤੂੰ ਚਾਹੁੰਦਾ ਏ। ਤੇ ਧੰਨ ਗੁਰੂ ਰਾਮਦਾਸ ਪਿਤਾ ਜੀ ਆਖਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਫਿਰ ਆ ਕੰਮ ਕਰ। ਆਪਾਂ ਕਹਿੰਦੇ ਮਹਾਰਾਜ ਤੁਸੀਂ ਕਰੋ, ਮਹਾਰਾਜ ਕਹਿੰਦੇ ਅਸੀਂ ਆਪਣਾ ਕੰਮ ਕਰ ਦਿੱਤਾ ਤੇਰੇ ਲਈ, ਤੁਸੀਂ ਹੁਣ ਕਰੋ। ਆਪਾਂ ਫਿਰ ਕਹਿੰਦੇ ਨੀ ਮਹਾਰਾਜ ਤੁਸੀਂ ਕਰੋ ਸਾਰਾ ਕੁਝ। ਸਤਿਗੁਰੂ ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਹੁਣ ਧਿਆਣਾ ਆਪਾਂ ਨੇ ਧਿਆਣਾ ਛੋੜਾ, ਮਹਾਰਾਜ ਜੀ ਨੇ ਵੀ ਕਹਿੰਦੇ ਤਿੰਨ ਕਾ ਭਉ ਸਭ ਦਵਾਸੀ। ਜੇ ਮੰਗਦਾ ਹੈ ਨਾ ਨਿਰਭੈਤਾ ਦਾ ਦਾਨ, ਤੇ ਫਿਰ ਆ ਕੰਮ ਕਰ, ਨਿਰਭੈਤਾ ਆਏਗੀ, ਡਰ ਮੁੱਕਣਗੇ। ਗੁਰੂ ਕੇ ਪਿਆਰਿਓ ਲੜੀ ਵਾਰ ਬਚਨਾਂ ਵਿੱਚੋਂ ਹੀ ਸਤਿਗੁਰੂ ਜੀ ਇਹਦੇ ਨਾਲ ਹੀ ਇਸੇ ਬਚਨ ਨੂੰ ਹੀ ਸਮਝਾ ਰਹੇ ਹਨ।
ਇੱਕ ਆਵਹੇ ਜਾਵਹੇ ਘਰ ਵਾਸ ਨਾ ਪਾਵਹੇ।
ਫਿਰ ਵੇਖੋ ਨਾ ਸਤਿਗੁਰੂ ਜੀ ਜਿੱਥੋਂ ਮਰਜ਼ੀ ਬੋਲ ਕੇ ਬਚਨ ਕਰਨ, ਕਹਿੰਦੇ ਇੱਕ ਆਵੇ ਜਾਵੇ ਘਰ ਵਾਸ ਨਾ ਪਾਵੇ। ਘਰ ਕਿਹੜਾ, ਆਉਂਦੇ ਜਾਂਦੇ ਨੇ ਕੀ। ਹੁਣ ਜਿੱਥੇ ਅਸੀਂ ਬੈਠਦੇ ਹਾਂ ਧਿਆਨ, ਕਦੇ ਆ ਗਿਆ ਕਦੇ ਚਲਾ ਗਿਆ, ਕਦੇ ਕਿੱਥੇ ਕਦੇ ਕਿੱਥੇ, ਕਮਲਿਆਂ ਵਾਂਗੂ ਤੁਰਿਆ ਫਿਰਦਾ, ਸਾਨੂੰ ਲਈ ਫਿਰਦਾ ਏ। ਜਿਹੜਾ ਮਰਜ਼ੀ ਖਿਆਲ ਆਵੇ ਅਸੀਂ ਉਹਦੀ ਪਰਵਾਹ ਨੀ ਨਾ ਕਰਦੇ। ਜੇ ਨਹੀਂ ਕਰੋਗੇ, ਜਿਹੜੇ ਘੜੀ ਮੁੜੀ ਖਿਆਲ ਆਉਣ ਉਹ ਆਦਤ ਬਣਦੀ, ਜਿਹੜੀ ਆਦਤ ਬਣਦੀ ਉਹ ਘੜੀ ਮੁੜੀ ਆਪਣੇ ਆਪ ਸਾਡੇ ਤੋਂ ਖੋ ਜਾਂਦਾ ਹੈ। ਜੋ ਖੋਣਾ ਹੈ ਉਹ ਲਿਖਿਆ ਜਾਣਾ ਜੇ, ਤੇ ਜੇ ਲਿਖ ਲਿਆ ਮਾੜਾ ਤੇ ਫਿਰ ਮਾੜੇ ਕਰਮ ਲਿਖੇ ਜਾਣਗੇ। ਸੋ ਖਿਆਲਾਂ ਤੇ ਕੰਟਰੋਲ ਕਰੀਏ, ਉਹ ਨਾਮ ਕਰੇਗਾ। ਸਾਹਿਬ ਕਹਿੰਦੇ ਘਰ ਕਿਉਂ ਨਹੀਂ ਵੱਸਦੇ, ਤੁਹਾਡੇ ਘਰ ਵਿੱਚ ਰੱਬ ਬੈਠਾ ਸੁੱਖ ਦੇਣ ਵਾਲਾ, ਐਵੇਂ ਤੁਰਿਆ ਫਿਰਦਾ ਮਨ ਲਈ ਫਿਰਦਾ ਕਦੇ ਕਿੱਧਰ ਕਦੇ ਕਿੱਧਰ। ਇਹ ਸਾਰੀ ਕਹਾਣੀ ਜਿਉਂਦਿਆਂ ਦੀ। ਜੇ ਜਿਹੜੇ ਇੱਥੇ ਆਵਾਗੌਣ ਤੁਰੇ ਫਿਰਦੇ ਨਾ ਖਿਆਲ ਲੈ ਕੇ, ਮਰ ਕੇ ਵੀ ਉਹ ਆਵਾਗੌਣ ਦੇ ਚੱਕਰ ਵਿੱਚ ਹੀ ਨੇ। ਅਸੀਂ ਅਗਲੀਆਂ ਕਹਾਣੀਆਂ ਛੇੜਦੇ ਹਾਂ ਵੀ ਆਉਣ ਜਾਣ ਖੈ ਕੇ ਨੀ, ਹੁਣੇ ਹੀ ਵੇਖ ਲਓ। ਜੇ ਹੁਣ ਘਰ ਨਹੀਂ ਵੱਸਦਾ ਅੰਦਰ ਸਾਡਾ ਆਪਣਾ ਆਪਾ, ਤੇ ਫਿਰ ਕਿੱਥੇ ਵਸਾਂਗੇ। ਫਿਰ ਵੀ ਆਉਣ ਜਾਣ ਕੀ ਖੋਏਗਾ।
ਕਿਰਤ ਕੇ ਬਾਂਧੇ ਪਾਪ ਕਮਾਵੇ।
ਕਿਰਤ ਕੇ ਬਾਂਧੇ ਪਾਪ ਕਮਾਵੇ, ਸੁਭਾਅ ਬਣ ਗਏ ਮਾੜਾ, ਉਸ ਆਦਤ ਤੇ ਮਜਬੂਰ ਹੋ ਕੇ ਪਾਪ ਕਰੀ ਜਾ ਰਹੇ। ਸਭ ਤੋਂ ਵੱਡਾ ਪਾਪ ਏ ਰੱਬ ਨੂੰ ਯਾਦ ਨਾ ਕਰਨਾ, ਉਹਦੇ ਤੋਂ ਵੱਡਾ ਪਾਪ ਕੋਈ ਨਹੀਂ। ਜਿਸ ਰੱਬ ਨੇ ਬਣਾਏ ਜਿਸ ਲਈ ਉਹਦੇ ਆਖੇ ਨਾ ਲੱਗਣਾ, ਇਹ ਸਭ ਤੋਂ ਵੱਡਾ ਗੁਨਾਹ ਪਾਪ ਖੈ।
ਅੰਦਲੇ ਸੋਜੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ।
ਕਹਿੰਦੇ ਮਨੁੱਖ ਅੰਧਾ ਹੋ ਗਿਆ ਏ, ਇਹਨੂੰ ਸੁਝਦਾ ਕੁਝ ਨਹੀਂ, ਇਹਨੂੰ ਲਾਲਚ ਨੇ ਤੇ ਅਹੰਕਾਰ ਨੇ ਅੰਧਾ ਕੀਤਾ ਖੋਇਆ ਏ। ਜ਼ਿੰਦਗੀ ਗਵਾ ਰਿਹਾ ਹੈ ਪਰ ਇਹ ਫਿਰ ਵੀ ਲਾਲਚ ਵਸ ਹੋ ਕੇ ਚੀਜ਼ਾਂ ਮੰਗਦਾ ਏ। ਜ਼ਿੰਦਗੀ ਨੂੰ ਸਵਾਰਨ ਲਈ ਜਿਹੜੀ ਨਾਵੀਂ ਸਤਿਗੁਰਾਂ ਨੇ ਕਿਰਪਾ ਕੀਤੀ ਬਚਨ ਕਹਿ, ਉਧਰ ਨਹੀਂ ਤੁਰਦਾ, ਉਹਨੂੰ ਸਵਾਰਨਾ ਸੀ, ਉਧਰ ਧਿਆਨ ਹੀ ਨਹੀਂ ਕਰਦਾ। ਪਿਆਰਿਓ ਬਚਪਨ ਤੋਂ ਲੈ ਕੇ ਮਰਨ ਤੱਕ ਕੋਲ ਇਕੱਠਾ ਕਰਨਾ ਚਾਹੁੰਦੀਆਂ ਇੰਨਾ ਕੁਝ ਆ ਜਾਵੇ। ਇਹ ਕਦੇ ਨਹੀਂ ਕਹਿੰਦੇ ਮਹਾਰਾਜ ਮੇਰੇ ਅੰਦਰੋਂ ਵਿਕਾਰ ਨਿਕਲਣ, ਮੈਂ ਸੋਹਣਾ ਬਣਾ। ਸੋਹਣਾ ਬਣੀਦਾ ਸ਼ੁਭ ਗੁਣਾਂ ਨਾਲ। ਸ਼ੁਭ ਗੁਣ ਆਉਂਦੇ ਨੇ ਜਦੋਂ ਸਾਡੇ ਅੰਦਰੋਂ ਨਿਕਲਦਾ ਕਹਿ ਵਾਹਿਗੁਰੂ ਵਾਹਿਗੁਰੂ। ਜੀਉ ਵਾਹਿਗੁਰੂ ਵਾਹਿਗੁਰੂ। ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ, ਗੁਣ ਗਾ ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ, ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ, ਤੁਝ ਬਿਨ ਗੁਣ ਗਾਵਾਂ ਨਿਤ ਤੇਰੇ, ਗੁਣ ਗਾਵਾਂ ਨਿਤ ਤੇਰੇ। ਜਦੋਂ ਪਰਮਾਤਮਾ ਦੇ ਗੁਣ ਗਾਈਏ ਤੇ ਫਿਰ ਆਪਣੇ ਚ ਉਹਦੇ ਗੁਣ ਆਈ ਜਾਂਦੇ ਕੰਨ।
ਫਿਰ ਬਿਨ ਕਿਆ ਤਿਸ ਧਨ ਸੀ ਗਾੜਾ।
ਕਹਿਣ ਲੱਗੇ ਪਿਆਰਿਓ ਜੇ ਪਰਮਾਤਮਾ ਨਾਲ ਨਹੀਂ ਤੇ ਇਸ ਧਨ ਸਰੀਰ ਦੇ ਇਸ ਦੇਖੀ ਦੇ ਸ਼ਿੰਗਾਰ ਜਿੰਨੇ ਕਰਦੇ ਹੋ, ਸ਼ਿੰਗਾਰ ਉਹ ਨਹੀਂ ਹੁੰਦੇ ਜਿਹੜੀਆਂ ਕੋਈ ਚੰਦ ਬੀਬੀਆਂ ਗਹਿਣੇ ਪਾਉਂਦੀਆਂ, ਮਤਲਬ ਸ਼ਿੰਗਾਰ ਘਰ ਖੋਣਾ ਸਾਡਾ, ਜੋ ਕੁਝ ਵੀ ਅਸੀਂ ਬਾਹਰੋਂ ਚੀਜ਼ਾਂ ਨਾਲ ਸ਼ਿੰਗਾਰ ਕਰਦੇ ਹਾਂ, ਕਦੇ ਗੱਡੀਆਂ ਦੇ ਰੂਪ ਅੰਦਰ, ਕੋੜੇ ਖਾਚ ਦੇ ਰੂਪ ਅੰਦਰ, ਕਹਿੰਦੇ ਜਿੰਨੇ ਵੀ ਆ ਤੇਰੇ ਸ਼ਿੰਗਾਰ ਨੇ ਨਾ, ਜੇ ਰੱਬ ਦੀ ਯਾਦ ਨਹੀਂ ਤੇਰੇ ਨਾਲ ਤਾਂ।
ਪਰ ਫਿਰ ਰਾਤੀ ਖਸਮ ਵਿਸਾਰਾ।
ਕਹਿਣ ਲੱਗੇ ਰੱਬ ਨੂੰ ਭੁੱਲ ਕੇ ਇਹ ਸਾਡੀ ਸੋਚ ਸਾਡੀ ਸੁਰਤੀ, ਪਰ ਫਿਰ ਰਾਤੀ ਪਰਾਈਆਂ ਚੀਜ਼ਾਂ ਨਾਲ ਇਹ ਰੱਤੀ ਖੋਈ ਕਹੇ।
ਜਿਉਂ ਬੇਸਵਾ ਪੂਤ ਬਾਪ ਕੋ ਕਹੀਐ, ਤੂੰ ਫੋਕਟ ਕਾਰ ਵਿਕਾਰਾ ਹੈ।
ਬਹੁਤ ਵੱਡੀ ਝਿੜਕ ਕੇ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ ਲੈਣ। ਕਹਿੰਦੇ ਜਿਵੇਂ ਬੇਸਵਾ ਦੇ ਪੁੱਤਰ ਦਾ ਕੋਈ ਅਦਬ ਸਤਿਕਾਰ ਹੁੰਦਾ ਹੈ, ਬੇਸਵਾ ਦਾ ਪੁੱਤਰ ਕੋਲ ਕੁਛ ਵੀ ਹੋਵੇ ਉਹਦੀ ਇੱਜ਼ਤ ਨਹੀਂ ਕਦੇ ਖੁੰਦੀ, ਉਹ ਫੋਕਟ ਏ ਸਾਰਾ ਉਹਦਾ ਸ਼ਿੰਗਾਰ। ਪਿਆਰਿਓ ਇਸੇ ਤਰ੍ਹਾਂ ਕਹਿੰਦੇ ਜਿਹੜੇ ਰੱਬ ਨੂੰ ਚੇਤਾ ਨਹੀਂ ਕਰਦੇ, ਉਹਦਾ ਪਿਆਰ ਨਹੀਂ ਮਾਣਦੇ, ਉਹਨਾਂ ਨੂੰ ਵੀ ਉਸ ਆਦਮੀ ਦੀ ਤਰ੍ਹਾਂ ਤਰਕਾਰਾਂ ਪੈਂਦੀਆਂ ਨੇ, ਇੱਜ਼ਤ ਨਹੀਂ ਖੁੰਦੀ, ਪਤ ਨਹੀਂ ਰਹਿੰਦੀ। ਆਪਾਂ ਉਸ ਰਸਤੇ ਤੇ ਨਹੀਂ ਤੁਰਨਾ ਪਿਆਰਿਓ, ਇੱਜ਼ਤ ਵਾਲੇ ਰਸਤੇ ਤੇ ਤੁਰਨਾ ਏ ਤੇ ਕਹਿਣਾ ਏ ਰੱਖ ਲਿਓ ਪਤ ਮੇਰੀ ਖਰਜੋ, ਰੱਖ ਲਿਓ ਪਤ ਮੇਰੀ, ਰੱਖ ਲਿਓ ਪਤ ਮੇਰੀ ਖਰਜੋ, ਰੱਖ ਲਿਓ ਪਤ ਮੇਰੀ। ਮਹਾਰਾਜ ਜੀ ਨੂੰ ਕਹਿਣਾ ਪਰਮਾਤਮਾ ਸਾਡੀ ਇੱਜ਼ਤ ਪਤ ਰੱਖੋ, ਇੱਜ਼ਤ ਪਤ ਗਵਾਉਂਦੇ ਨੇ ਆ ਸਾਡਾ ਮਨ ਵਿਸ਼ੇ ਵਿਕਾਰਾਂ ਵਿੱਚ ਲਾ ਕੇ। ਪਿਆਰਿਓ ਇਹ ਆਪਾਂ ਆਪਣੀ ਹਾਲਤ ਜ਼ਰੂਰ ਬਣਾਈਏ, ਅਸੀਂ ਰੱਬ ਕੋਲ ਅਰਦਾਸ ਕਰਨ ਜੋਗੇ ਹੋ ਜਾਈਏ, ਤਾਂ ਕਿ ਅਰਦਾਸ ਕਰੀਏ ਇਹਨਾਂ ਤੋਂ ਬਚਣ ਲਈ, ਤੇ ਉਹ ਹੱਥ ਦੇ ਕੇ ਬਚਾਵੇਗਾ, ਫਿਰ ਅਸੀਂ ਕਹਿ ਸਕਾਂਗੇ ਰਾਖ ਲਈਏ ਤਿੰਨ ਰੱਖਣ ਖਾਰ, ਸਭ ਵਿਆਦ ਮਿਟਾਈ, ਪਉ ਨਾਨਕ ਕਿਰਪਾ ਪਈ ਪ੍ਰਭ ਪਏ ਸਖਾਈ ਸਤਿਗੁਰੂ ਮੇਰ ਕਰੇ ਸਾਨੂੰ ਸਭਨਾਂ ਨੂੰ ਸੋਝੀ ਆਵੇ ਇਸ ਜ਼ਿੰਦਗੀ ਨੂੰ ਆਪਾਂ ਮਹਾਰਾਜ ਜੀ ਦੇ ਬਚਨਾਂ ਮੁਤਾਬਕ ਸੋਹਣੀ ਸਵਾਰ ਕੇ ਬਣਾਈਏ ਜੀ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਭਨਾਂ ਨੂੰ ਜੋੜ ਕੇ ਰੱਖਣ ਜੀ
ਫਿਰ ਬਿਨ ਕਿਆ ਤਿਸ ਧਨ ਸੀ ਗਾਰ ਪਰ ਪਿਰ ਰਾਤੀ ਖਸਮ ਵਸਾਰਾ ਜਿਉਂ ਬੇਸਵਾ ਪੂਤ ਬਾਪ ਕੋ ਕਹੀਐ ਤਿਉਂ ਫੋਕਟ ਕਾਰ ਵਿਕਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।